ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰੱਖੋ ਘਰ ਬਾਰ ਮਨਾ ਮਾਰ ਹੈ ਲੁੱਟ ਹੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮ ਉਚਰ ਮਨਾ ਆ ਗਏ ਜਮ ਦਲ ਬਿਖਮ ਕਨਾਰਾਉ ਉਸਾਰ ਮੜੋਲੀ ਰਾਖੈ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ ਢਾਹੇ ਮੜੋਲੀ ਲੁਟਿਆ ਦੇਹਰਾ ਸਾਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੁੜੇਨ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜਮਪੁਰ ਬਾਧਾਤਾ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੁਣੇਨ ਸੋ ਖਾਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜਮਪੁਰ ਬਾਧਾਤਾ ਗੌੜੀ ਚੇਤੀ ਮਹਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉਂ ਰੱਖੋ ਘਰ ਬਾਰ ਮਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਪੂਰੇ ਭਾਗਾਂ ਦੇ ਨਾਲ ਹੀ ਨਸੀਬ ਹੁੰਦਾ ਹੈ। ਸਾਹਿਬਾਂ ਦੇ ਬਚਨ ਹਨ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤਾਂ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਉਹ ਜਿਵੇਂ ਇੰਨੇ ਹਨ, ਸਤਿਗੁਰੂ ਦੇ ਪਾਸ ਆਉਣਾ ਬਹੁਤ ਔਖਾ ਹੈ। ਜਿਨ੍ਹਾਂ ਦੇ ਪੂਰੇ ਭਾਗ ਹੁੰਦੇ ਹਨ ਉਹੀ ਗੁਰਸਿੱਖ ਮਾਈ ਭਾਈ ਸਮੇਂ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਦੇ ਹਨ, ਅਤੇ ਜਿਹੜੇ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦੇ ਹਨ ਉਹਨਾਂ 'ਤੇ ਸਤਿਗੁਰੂ ਦੀ ਮਿਹਰ ਵੀ ਹੁੰਦੀ ਹੈ। ਸੋ ਆਪ ਧੰਨਤਾ ਜੋ ਗੁਰਸਿੱਖ ਮਾਈ ਭਾਈ ਹੋ ਜੋ ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਰੰਭ ਹੈ। ਗੌੜੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਆਰੰਭ ਹਨ। ਜਿਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਪੰਜ ਵਿਕਾਰ ਹਨ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ ਤੋਂ ਬਚਣ ਦੇ ਵਾਸਤੇ ਸਾਨੂੰ ਇੱਕ ਬਹੁਤ ਸੋਹਣਾ ਸੁੰਦਰ ਤਰੀਕਾ ਸਮਝਾਇਆ ਹੈ। ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਜਦੋਂ ਵੀ ਕੋਈ ਮਨੁੱਖ ਉੱਦਮਸ਼ੀਲ ਹੁੰਦਾ ਹੈ ਤਾਂ ਇਹ ਵਿਕਾਰ ਹੀ ਰਸਤੇ ਵਿੱਚ ਰੁਕਾਵਟ ਬਣ ਜਾਂਦੇ ਹਨ। ਇਹਨਾਂ ਨੂੰ ਕਾਬੂ ਕਰਨਾ, ਇਹਨਾਂ ਨੂੰ ਵਸੀਕਾਰ ਕਰਨਾ ਮਨੁੱਖ ਦੇ ਲਈ ਬਹੁਤ ਔਖੀ ਗੱਲ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਜੇਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬੇਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਇਸ ਕਲਯੁਗ ਦੇ ਵਿੱਚ ਪੂਰਾ ਸੂਰਾ ਉਹੀ ਮਹਾਂਪੁਰਖ ਸਦਵਾ ਸਕਦਾ ਹੈ ਜਿਹੜਾ ਇਹਨਾਂ ਪੰਜਾਂ ਨੂੰ ਨਾਸ ਕਰ ਦੇਵੇ। ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀਂ ਪਰਮ ਪਾਦੂਰੇ, ਜਿਹੜਾ ਇਹਨਾਂ ਪੰਜਾਂ ਦਾ ਚੱਕਣਾ ਚੂਰ ਕਰ ਦਿੰਦਾ ਹੈ ਉਹਨਾਂ ਤੋਂ ਪਰਮ ਪਦਵੀ ਕੋਈ ਦੂਰ ਨਹੀਂ ਰਹਿ ਜਾਂਦੀ, ਉਸ ਅਕਾਲ ਪੁਰਖ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ। ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਾਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ, ਜਿਵੇਂ ਭਗਤ ਰਵਿਦਾਸ ਜੀ ਨੇ ਅਰਦਾਸ ਬੇਨਤੀ ਕੀਤੀ ਹੈ, ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ, ਹੇ ਨਾਥ ਸੁਆਮੀ ਅਕਾਲ ਪੁਰਖ ਵਾਹਿਗੁਰੂ ਮੈਂ ਤਾਂ ਕੁਝ ਵੀ ਨਹੀਂ ਜਾਣਦਾ, ਕਿਉਂ ਮੇਰਾ ਮਨ ਮਾਇਆ ਦੇ ਹੱਥ ਵਿਖਿਆ ਹੋਇਆ ਹੈ। ਨਾਥ ਕਛੂ ਨਾ ਜਾਨੋ ਮਨ ਮਾਇਆ ਕੈ ਹੱਥ ਬਿਕਾਨੋ, ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਜੋ ਕੇ ਕਾਮੀ, ਤੁਸੀਂ ਜਗਤ ਗੁਰੂ ਸਾਰੇ ਸੰਸਾਰ ਦੇ ਮਾਲਕ ਆਖੇ ਜਾਂਦੇ ਹੋ ਅਤੇ ਅਸੀਂ ਕਲਯੁਗ ਦੇ ਕਾਮੀ ਕਾਮਨਾ ਵਾਲੇ ਵਿਕਾਰੀ ਹੰਕਾਰੀ ਸਦਵਾਉਂਦੇ ਹਾਂ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਜੋ ਕੇ ਕਾਮੀ, ਅੱਗੇ ਲਿਖਦੇ ਨੇ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ ਨੇ ਸਾਡੇ ਮਨ ਦੀ ਅਵਸਥਾ ਨੂੰ ਵਿਗਾੜ ਦਿੱਤਾ ਹੈ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਪਲ ਪਲ ਕਾਲ ਦੇ ਅੰਦਰ ਅਕਾਲ ਪੁਰਖ ਤੋਂ ਇਹਨਾਂ ਨੇ ਸਾਡਾ ਫਰਕ ਵਧਾ ਦਿੱਤਾ ਹੈ। ਇਸ ਲਈ ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਅਸੀਂ ਅਸਮਰੱਥ ਹਾਂ। ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਪਏ ਸਾਖੀ। ਅਸੀਂ ਜਿਸ ਪਾਸੇ ਵੀ ਨਜ਼ਰ ਮਾਰ ਕੇ ਦੇਖਦੇ ਹਾਂ ਉਸੇ ਪਾਸੇ ਹੀ ਇਹ ਦੁੱਖਾਂ ਦੀ ਖਾਣ ਪੰਜੇ ਵਿਕਾਰ ਨਜ਼ਰ ਆਉਂਦੇ ਹਨ। ਅਜੇ ਵੀ ਸਾਡਾ ਮਨ ਭਤੀਜ ਦਾ ਨਹੀਂ ਹੈ, ਵੇਦ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ। ਵੇਦ ਕੀ ਕਹਿੰਦੇ ਹਨ? ਇਹ ਜਿਹੜੇ ਵਿਕਾਰ ਨੇ, ਇਹਨਾਂ ਨੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ। ਗੌਤਮ ਨਾਰ ਉਮਾ ਪਤ ਸੁਆਮੀ ਸੀਸ ਧਾਰਨ ਸਹਿਸ ਪਗ ਗਾਮੀ, ਇਨ ਦੂਤਨ ਖਲ ਬਧ ਕਰ ਮਾਰਿਓ, ਬੜੋ ਨਲਾਜ ਅਜੂ ਨਹਿ ਹਾਰਿਓ। ਗੌਤਮ ਰਿਸ਼ੀ ਹੋਇਆ, ਉਹਦੀ ਨਾਰ ਇਸਤਰੀ ਅਹਿਲਿਆ। ਉਮਾ ਪਤ ਸ਼ਿਵਜੀ ਦਾ ਨਾਮ ਹੈ, ਸਵਾਮੀ ਵਿਸ਼ਨੂੰ ਨੂੰ ਆਖਿਆ ਹੈ, ਸੀਸ ਧਾਰਨ ਬ੍ਰਹਮਾ ਨੂੰ ਆਖਿਆ, ਸਹਿਸ ਪਗ ਗਾਮੀ ਇੰਦਰ ਦਾ ਨਾਮ ਹੈ ਜੋ ਦੇਵਤਿਆਂ ਦਾ ਬਾਦਸ਼ਾਹ ਹੈ। ਔਰ ਇਹਨਾਂ ਵਿਕਾਰਾਂ ਨੇ ਇਹਨਾਂ ਦੇਵਤਿਆਂ ਨੂੰ ਵੀ ਨਹੀਂ ਬਖਸ਼ਿਆ, ਇਸ ਲਈ ਸਾਡਾ ਮਨ ਇੰਨਾ ਨਿਰਲੱਜ ਹੈ, ਹਾਲੇ ਵੀ ਇਹਨਾਂ ਵਿਕਾਰਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ। ਇਸੇ ਲਈ ਭਗਤ ਰਵਿਦਾਸ ਜੀ ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ, ਹੁਣ ਮੇਰੇ ਲਈ ਹੋਰ ਕੋਈ ਰਸਤਾ ਨਹੀਂ ਹੈ, ਹੁਣ ਮੈਂ ਤੇਰੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਕਰ ਸਕਦਾ ਹਾਂ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘਨਾਥ ਸ਼ਰਨ ਕਾਕੀ ਲੀਜੈ। ਹੇ ਵਾਹਿਗੁਰੂ, ਹੁਣ ਮੈਂ ਆਪ ਜੀ ਦੀ ਸ਼ਰਨ ਤੋਂ ਬਿਨਾਂ ਹੋਰ ਕਿਹੜੇ ਪਾਸੇ ਜਾਵਾਂ, ਕਿਉਂਕਿ ਜਿੰਨੇ ਵੀ ਦੇਵੀ ਦੇਵਤੇ ਨੇ, ਰਿਸ਼ੀ ਮੁਨੀ ਹਨ, ਉਹ ਸਾਰੇ ਹੀ ਇਹਨਾਂ ਪੰਜਾਂ ਵਿਕਾਰਾਂ ਦੇ ਪ੍ਰਭਾਵ ਹੇਠ ਆਏ ਹੋਏ ਨੇ। ਇੱਕ ਤੂੰ ਹੀ ਹੈ ਜੋ ਇਹਨਾਂ ਦੇ ਪ੍ਰਭਾਵ ਤੋਂ ਮੁਕਤ ਹੈ। ਕਾਮ ਨਾ, ਕ੍ਰੋਧ ਨਾ, ਲੋਭ ਨਾ, ਮੋਹ ਨਾ, ਰੋਗ ਨਾ, ਸੋਗ ਨਾ, ਭੋਗ ਨਾ ਪੈ ਹੈ। ਇਹ ਪਾਤਸ਼ਾਹੀ ਦਸਵੀਂ ਦੇ ਸਵੇਗੇ ਹਨ। ਹੁਣ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦੀ ਸਿੱਖਿਆ ਬਖਸ਼ਿਸ਼ ਕਰਦੇ ਹਨ, ਅਤੇ ਦੂਸਰਾ ਰਹਾਉ ਦੀਆਂ ਪੰਕਤੀਆਂ ਅੰਦਰ ਜਮਾਂ ਤੋਂ ਬਚਣ ਦੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਸਾਨੂੰ ਬੜਾ ਸੋਹਣਾ ਤਰੀਕਾ ਦੱਸਦੇ ਹਨ। ਸ੍ਰੀ ਰਾਮ ਨਾਮਾ ਉੱਚਰ ਮਨਾ, ਆਗੈ ਜਾਮਦਾਲ ਬਿਖਮ ਘਨਾ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸ੍ਰੀ ਰਾਮ ਨਾਮਾ ਉੱਚਰ ਮਨਾ, ਐ ਮਨਾ ਤੂੰ ਸ਼੍ਰੀ ਦਾ ਅਰਥ ਹੈ ਸ਼੍ਰੋਮਣੀ, ਰਾਮ ਜੋ ਰਮਿਆ ਹੋਇਆ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੂੰ ਉਹਦੇ ਨਾਮ ਨੂੰ ਉਚਾਰਨ ਕਰ। ਹਰ ਵੇਲੇ ਵਾਹਿਗੁਰੂ 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 ਇਹ ਨਾਮ ਜਪਿਆ ਕਰ। ਆਗੈ ਜਮਦਲ ਬਿਖਮ ਘਨਾ, ਕਿਉਂਕਿ ਅੱਗੇ ਦਰਗਾਹ ਦੇ ਵਿੱਚ ਬਹੁਤ ਹੀ ਬਿਖਮ ਦਾ ਅਰਥ ਸਖਤ ਅਤੇ ਬਹੁਤ ਹੀ ਕਰੜਾ ਜਮਾਂ ਦਾ ਦਲ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਜਮਦੂਤ ਨੇ, ਜਿਹੜਾ ਉਹਨਾਂ ਦਾ ਦਲ ਹੈ, ਬਹੁਤ ਸਖਤ ਹੈ ਅਤੇ ਬਹੁਤ ਸ਼ਕਤੀਸ਼ਾਲੀ ਵੀ ਹੈ ਅਤੇ ਬਹੁਤ ਕਠੋਰ ਸੁਭਾਅ ਵਾਲਾ ਹੈ। ਜੇ ਤੂੰ ਉਸ ਤੋਂ ਬਚਣਾ ਚਾਹੁੰਦਾ ਅਤੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਕਿਉਂਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ, ਉੱਥੇ ਫਿਰ ਜਮਦੂਤ ਨੇੜੇ ਨਹੀਂ ਆ ਸਕਦੇ। ਇਸੇ ਲਈ ਸਤਿਗੁਰੂ ਨੇ ਇਹ ਬਚਨ ਆਖੇ ਨੇ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਹੇ। ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ, ਉੱਥੇ ਜਮਦੂਤ ਵੀ ਛੱਡ ਕੇ ਚਲੇ ਜਾਂਦੇ ਹਨ। ਏਕ ਚਿੱਤ ਜਿਹੇ ਇੱਕ ਸ਼ਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਪਾਤਸ਼ਾਹੀ ਦਸਵੀਂ ਕਲਗੀਧਰ ਪਾਤਸ਼ਾਹ ਵੀ ਇਹ ਗੱਲ ਆਖਦੇ ਨੇ, ਜਿੱਥੇ ਇੱਕ ਮਨ ਇੱਕ ਚਿੱਤ ਹੋ ਕੇ ਕੋਈ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹਦੇ ਨੇੜੇ ਜਮਦੂਤ ਨਹੀਂ ਆ ਸਕਦੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਜਮਾਂ ਤੋਂ ਬਚਣ ਦੇ ਵਾਸਤੇ ਸਾਨੂੰ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਉੱਥੇ ਵਿਕਾਰਾਂ ਤੋਂ ਬਚਣ ਦੇ ਲਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਸਿਖਾ ਰਹੇ ਨੇ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਚੇਤੀ ਮਹੱਲਾ ਪਹਿਲਾ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ।
ਗੌੜੀ ਰਾਗ ਹੈ, ਚੇਤੀ ਗੌੜੀ ਰਾਗ ਦੀ ਜਾਤੀ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਆਰੰਭ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਇਹਨਾਂ ਵਿਕਾਰਾਂ ਤੋਂ ਬਚਣ ਦੇ ਲਈ ਅਸੀਂ ਕਿਵੇਂ ਅਰਦਾਸ ਬੇਨਤੀ ਕਰਨੀ ਹੈ, ਉਹ ਢੰਗ ਤਰੀਕਾ ਸਾਨੂੰ ਸਮਝਾ ਰਹੇ ਹਨ। ਅਵਰ ਪੰਚ ਹਮ ਏਕ ਜਨਾ, ਹਜ਼ੂਰ ਕਹਿੰਦੇ ਨੇ ਅਵਰ ਪੰਚ ਜਿਹੜੇ ਹੋਰ ਨੇ, ਭਾਵ ਸਾਡੇ ਸ਼ਰੀਕ ਨੇ ਅਥਵਾ ਸਾਡੇ ਵੈਰੀ ਨੇ, ਉਹ ਤਾਂ ਪੰਜ ਨੇ। ਹਮ ਏਕ ਜਨਾ, ਅਸੀਂ ਏਕ ਜਨਾ ਕੇਵਲ ਇਕੱਲੇ ਹਾਂ। ਕਿਉਂ ਰਾਖੋ ਕਰ ਬਾਰ ਮਨਾ, ਐ ਮਨਾ ਐ ਪਿਆਰੇ ਤੂੰ ਇਹ ਦੱਸ, ਅਸੀਂ ਆਪਣੇ ਘਰ ਬਾਰ ਨੂੰ ਕਿਵੇਂ ਅਸੀਂ ਸੁਰੱਖਿਅਤ ਰੱਖ ਸਕਦੇ ਹਾਂ। ਜਿਵੇਂ ਘਰ ਦਾ ਮਾਲਕ ਇੱਕ ਹੋਵੇ ਅਤੇ ਪੰਜ ਡਾਕੂ ਉਸ 'ਤੇ ਹਮਲਾ ਕਰ ਦੇਣ, ਉਹ ਇਕੱਲਾ ਵਿਚਾਰਾ ਪੰਜਾਂ ਦਾ ਕਿਵੇਂ ਮੁਕਾਬਲਾ ਕਰ ਸਕਦਾ ਹੈ। ਇਸੇ ਤਰ੍ਹਾਂ ਇਹ ਜੀਵ ਵਿਚਾਰਾ ਇਕੱਲਾ ਹੈ, ਇਹਦੇ ਦੁਸ਼ਮਣ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਤੋਂ ਬਚਣ ਦੇ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ। ਹੇ ਵਾਹਿਗੁਰੂ, ਮੈਂ ਇਹਨਾਂ ਵਿਕਾਰਾਂ ਤੋਂ ਆਪਣੇ ਕਾਰੋਬਾਰ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ ਹਾਂ, ਕਿਵੇਂ ਸੇਫ ਰੱਖ ਸਕਦਾ ਹਾਂ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈ।
ਮਾਰ ਹੈ ਲੂਟੈ ਨੀਤ ਨੀਤ, ਕਿਸ ਆ ਗਏ ਕਰੀ ਪੁਕਾਰ ਜਨਾ।
ਹੇ ਵਾਹਿਗੁਰੂ ਜੀ, ਇਹ ਜਿਹੜੇ ਵਿਕਾਰ ਨੇ, ਮਾਰ ਹੈ ਲੁੱਟ ਹੈ, ਇਹ ਮੈਨੂੰ ਮਾਰਦੇ ਵੀ ਨੇ, ਲੁੱਟਦੇ ਵੀ ਹਨ। ਨੀਤ ਨੀਤ, ਰੋਜ਼ ਰੋਜ਼ ਇਹ ਮੇਰੇ ਨਾਲ ਬਦਸਲੂਕੀ ਕਰਦੇ ਹਨ। ਕਿਸ ਆਗਾ ਕਰੀ ਪੁਕਾਰ ਜਨਾ, ਇਹ ਦੁਨੀਆਂ ਦੇ ਲੋਗੋ ਦੱਸੋ, ਅਸੀਂ ਕਿਹਦੇ ਅੱਗੇ ਜਾ ਕੇ ਪੁਕਾਰ ਕਰੀਏ, ਕਿਹਦੇ ਅੱਗੇ ਜਾ ਕੇ ਫਰਿਆਦ ਕਰੀਏ। ਜਿਸ ਨੂੰ ਪੰਜ ਡਾਕੂ ਹਮੇਸ਼ਾ ਲਈ ਤੰਗ ਕਰਨ, ਉਹ ਕਿਸ ਪਾਸ ਜਾ ਕੇ ਫਰਿਆਦ ਕਰੇ? ਕਿਉਂਕਿ ਜਿਹੜੇ ਆਮ ਸਾਧਾਰਨ ਲੋਕ ਹੁੰਦੇ ਨੇ, ਉਹ ਇਹਨਾਂ ਡਾਕੂਆਂ ਤੋਂ ਬਦਮਾਸ਼ਾਂ ਤੋਂ ਪੈ ਖਾਂਦੇ ਨੇ। ਉਹ ਵੀ ਕੋਈ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਇਸੇ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਕਰਨੀ ਬਣਦੀ ਹੈ। ਹੇ ਵਾਹਿਗੁਰੂ ਜੀ, ਅਸੀਂ ਇਕੱਲੇ ਹਾਂ, ਉਹ ਪੰਜ ਨੇ ਦੁਸ਼ਮਣ, ਉਹ ਸਾਨੂੰ ਮਾਰਦੇ ਵੀ ਹਨ, ਸਾਡੇ ਆਤਮਕ ਜੀਵਨ ਨੂੰ ਤਬਾਹ ਕਰਦੇ ਨੇ ਅਤੇ ਨਾਲ ਲੁੱਟਦੇ ਵੀ ਹਨ। ਜਿਹੜਾ ਸ਼ੁਭ ਗੁਣਾਂ ਦਾ ਸਰਮਾਇਆ ਹੈ, ਉਹਨੂੰ ਲੁੱਟੀ ਜਾ ਰਹੇ ਨੇ, ਅਤੇ ਅਸੀਂ ਕਿਹਦੇ ਪਾਸ ਜਾ ਕੇ ਫਰਿਆਦ ਕਰੀਏ?
ਸ੍ਰੀ ਰਾਮ ਨਾਮ ਉਚਰ ਮਨਾ, ਆ ਗਏ ਜਮ ਦਲ ਬਿਖਮ ਕਨਾ ਰਹਾ।
ਇਹ ਹਨ ਰਹਾਉ ਦੀਆਂ ਪੰਕਤੀਆਂ। ਇਹਨਾਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਮਾਂ ਤੋਂ ਬਚਣ ਦੇ ਲਈ ਸਾਨੂੰ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ। ਸ੍ਰੀ ਰਾਮ ਨਾਮਾ ਉਚਰ ਮਨਾ, ਐ ਮਨਾ ਐ ਪਿਆਰੇ ਤੂੰ ਉਸ ਸ਼੍ਰੋਮਣੀ, ਰਾਮ ਦਾ ਅਰਥ ਹੈ ਰਮੇ ਹੋਏ ਵਿਆਪਕ ਸਰੂਪ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਅੱਗੇ ਜਮ ਦਲ ਬਿਖਮ ਕਨਾ, ਕਿਉਂਕਿ ਅੱਗੇ ਪ੍ਰਲੋਕ ਦੇ ਵਿੱਚ ਜਿਹੜਾ ਜਮਾਂ ਦਾ ਦਲ ਹੈ, ਉਹ ਬਹੁਤ ਹੀ ਕਰੜੇ ਸੁਭਾਅ ਵਾਲਾ ਹੈ, ਬਹੁਤ ਸਖਤ ਸੁਭਾਅ ਵਾਲਾ ਹੈ, ਬਹੁਤ ਉਹ ਸਖਤਾਈ ਨਾਲ ਪੇਸ਼ ਆਉਣ ਵਾਲਾ ਹੈ। ਹਾਂ, ਇੱਕੋ ਹੀ ਰਸਤਾ ਹੈ ਉਹਨਾਂ ਤੋਂ ਬਚਣ ਦਾ, ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਅਤੇ ਤੂੰ ਉਹ ਨਾਮ ਜਪ, ਤਾਂ ਹੀ ਤੂੰ ਉਸ ਜਮਾਂ ਦੇ ਬਿਖਮ ਦਲ ਤੋਂ, ਉਹ ਸਖ ਸੁਭਾਅ ਵਾਲੇ ਜਮਾਂ ਦੇ ਦਲ ਤੋਂ ਬਚ ਸਕਦਾ ਹੈ।
ਉਸਾਰ ਮੜੋਲੀ ਰੱਖੈ ਦੁਆਰਾ, ਪੀਤਰ ਬੈਠੀ ਸਾਧਨਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਵੇਖ ਲਓ, ਉਸਾਰ ਮੜੋਲੀ ਰੱਖੈ ਦੁਆਰਾ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਜਿਹੜੀ ਇਹ ਸਰੀਰ ਰੂਪੀ ਮੜੋਲੀ ਦਾ ਅਰਥ ਹੈ ਮਿੱਟੀ ਦੀ ਕੋਠੜੀ, ਜਿਵੇਂ ਕੋਈ ਮੜੀ ਕੋਈ ਮਟੀ ਬਣਾਈ ਹੋਵੇ, ਉਸਾਰ ਮੜੋਲੀ ਰੱਖੈ ਦੁਆਰਾ, ਇਹ ਸਾਡੀ ਸਰੀਰ ਰੂਪੀ ਮੜੋਲੀ ਇੱਕ ਛੋਟੀ ਜਿਹੀ ਕੋਠੜੀ ਬਣਾ ਕੇ ਮਟੀ ਬਣਾ ਕੇ ਰੱਖੈ ਦੁਆਰਾ, ਇਹਦਾ ਇੱਕ ਦਰਵਾਜ਼ਾ ਵੀ ਉਸਨੇ ਰੱਖ ਦਿੱਤਾ ਹੈ। ਉਹ ਦਰਵਾਜ਼ਾ ਕਿਹੜਾ ਹੈ? ਆਹ ਜਿਹੜਾ ਮੁੱਖ ਹੈ, ਇਹਦੇ ਰਾਹੀਂ ਹਰ ਚੀਜ਼ ਸਾਡੇ ਅੰਦਰ ਜਾਂਦੀ ਹੈ। ਭਾਵੇਂ ਹੈ ਤਾਂ ਹੋਰ ਵੀ ਨੌ ਗੋਲਕਾਂ, ਪਰ ਮੁੱਖ ਦੁਆਰ ਇਹਦਾ ਇੱਕੋ ਹੀ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਇਹ ਸਰੀਰ ਰੂਪੀ ਮੜੋਲੀ ਦਾ ਅਰਥ ਹੈ ਮੜੀ ਬਣਾ ਕੇ, ਛੋਟੀ ਜਿਹੀ ਕੋਠੜੀ ਬਣਾ ਕੇ ਇਹਦੇ ਵਿੱਚ ਇੱਕ ਦਰਵਾਜ਼ਾ ਰੱਖ ਦਿੱਤਾ ਹੈ। ਭੀਤਰ ਬੈਠੀ ਸਾਧਨਾ, ਇਹਦੇ ਅੰਦਰ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਆਪਣੀ ਮੌਜ ਦੇ ਨਾਲ ਬੈਠੀ ਹੈ। ਇਹ ਸਰੀਰ ਇੱਕ ਮੜੀ ਹੈ, ਇੱਕ ਛੋਟੀ ਜਿਹੀ ਕੋਠੜੀ ਹੈ, ਇਹਦੇ ਵਿੱਚ ਜਿਹੜੀ ਜਿੰਦ ਰੂਪ ਇਸਤਰੀ ਹੈ ਔਰ ਉਹ ਇਹਦੇ ਵਿੱਚ ਚੌਂਕੜਾ ਮਾਰ ਕੇ ਡੇਰਾ ਲਾਈ ਬੈਠੀ ਹੈ।
ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਜਿੰਦ ਰੂਪ ਕਾਮਣ ਇਸਤਰੀ ਹੈ, ਅੰਮ੍ਰਿਤ ਕੇਲ ਕਰੇ ਨਿਤ, ਇਹ ਹਮੇਸ਼ਾ ਲਈ ਆਪਣੇ ਆਪ ਨੂੰ ਅਮਰ ਜਾਣ ਕੇ ਕਿ ਮੈਂ ਹਮੇਸ਼ਾ ਲਈ ਇੱਥੇ ਸੰਸਾਰ ਦੇ ਵਿੱਚ ਰਹਿਣਾ ਹੈ, ਇਹ ਬਹੁਤ ਤਰ੍ਹਾਂ ਦੀਆਂ, ਕੇਲ ਦਾ ਅਰਥ ਹੈ ਖੇਡਾਂ ਕਰ ਰਹੀ ਹੈ, ਬਹੁਤ ਖੇਡਾਂ ਖੇਡ ਰਹੀ ਹੈ, ਬਹੁਤ ਰੰਗ ਰਲੀਆਂ ਮਨਾ ਰਹੀ ਹੈ। ਅਵਰ ਲੁਟੇਨ ਸੋ ਪੰਜ ਜਣਾ, ਅਤੇ ਜਿਹੜੇ ਹੋਰ ਪੰਜ ਜਾਣੇ ਨੇ, ਭਾਵ ਜਿਹੜੇ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਇਸਦਾ ਸ਼ੁਭ ਗੁਣਾਂ ਦਾ ਸਰਮਾਇਆ ਲੁੱਟੀ ਜਾ ਰਹੇ ਨੇ ਅਤੇ ਇਸ ਨੂੰ ਪਤਾ ਵੀ ਨਹੀਂ ਲੱਗ ਰਿਹਾ। ਇਹ ਜਿਹੜੀ ਜੀਵ ਰੂਪ ਇਸਤਰੀ ਹੈ, ਇਹ ਜਿਹੜਾ ਸਾ ਧਨਾ ਸ਼ਬਦ ਹੈ, ਇਹ ਟਕਸਾਲ ਦੇ ਵਿੱਚ ਤਾਂ ਸਾ ਧਨਾ ਅਲੱਗ ਪਾਠ ਹੀ ਕੀਤਾ ਜਾਂਦਾ ਹੈ, ਪਰ ਕੁਛ ਨਵੇਂ ਵਿਦਵਾਨਾਂ ਨੇ ਸਾਧਨਾ ਸ਼ਬਦ ਇਕੱਠਾ ਹੀ ਇਸਤਰੀ ਦਾ ਵਾਚਕ ਮੰਨਿਆ ਹੈ ਔਰ ਇਸ ਨੂੰ ਸੁਵਾਂਧੀ ਸ਼ਬਦ ਤੋਂ ਸਾਧਨਾ ਸ਼ਬਦ ਬਣਿਆ ਦੱਸਿਆ ਗਿਆ ਹੈ। ਸੋ ਇੱਥੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਜੀਵਰੂ ਪਿਸਤਰੀ ਹੈ ਉਹ ਇਸ ਕੱਚੀ ਕੋਠੜੀ ਦੇਹ ਦੇ ਵਿੱਚ ਬੈਠ ਕੇ ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਇਹ ਆਪਣੇ ਆਪ ਨੂੰ ਅਮਰ ਜਾਣ ਕੇ ਬਹੁਤ ਸਾਰੀਆਂ ਕਲੋਲਾਂ ਕਰਦੀ ਹੈ, ਬੜੀਆਂ ਖੇਡਾਂ ਖੇਡਦੀ ਹੈ, ਅਤੇ ਜਿਹੜੇ ਪੰਜ ਜਾਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਉਹ ਇਸਦਾ ਸ਼ੁਭ ਗੁਣਾਂ ਦਾ, ਚੰਗੇ ਇਖਲਾਕ ਦਾ ਅਤੇ ਹੋਰ ਜਿਹੜੀ ਦੈਵੀ ਸੰਪਦਾ ਦਾ ਜਿਹੜਾ ਸਰਮਾਇਆ ਹੈ ਇਹਦਾ ਲੁੱਟੀ ਜਾ ਰਹੇ ਹਨ।
ਢਾਹੇ ਮੜੋਲੀ ਲੁੱਟਿਆ ਦੇਹਰਾ, ਸਾ ਧਨ ਪਕੜੀ ਏਕ ਜਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਨਾ, ਢਾਹੇ ਮੜੋਲੀ, ਇਹ ਜਿਹੜੀ ਦੇਹ ਰੂਪੀ ਮੜੀ ਹੈ, ਇੱਕ ਛੋਟੀ ਜਿਹੀ ਕੋਠੜੀ ਹੈ, ਇਹਨੂੰ ਜਮਦੂਤ ਢਾ ਦਿੰਦੇ ਨੇ ਅਤੇ ਲੁੱਟਿਆ ਦਿਹੋਰਾ, ਅਤੇ ਜਿਹੜਾ ਇਹਦੇ ਵਿੱਚ ਇਸਤਰੀ ਦਾ ਦਿਹੋਰਾ ਦਾ ਅਰਥ ਹੈ ਡੱਗਾ ਡੇਰਾ ਸੀ, ਉਹ ਉਹਨਾਂ ਨੇ ਲੁੱਟ ਲਿਆ। ਸਾ ਤਨ ਪਕੜੀ ਏਕ ਜਨਾ, ਅਤੇ ਫਿਰ ਇਹ ਜਿਹੜੀ ਏਕ ਜਨਾ ਇਕੱਲੀ ਜੀਵ ਰੂਪ ਇਸਤਰੀ ਸੀ, ਇਹਨੂੰ ਜਮਦੂਤਾਂ ਨੇ ਫੜ ਲਿਆ। ਭਾਵ ਜਦੋਂ ਅੰਨ ਦਾ ਸਮਾਂ ਆਉਂਦਾ, ਜਮਦੂਤ ਆ ਕੇ ਇਸ ਦੇਹ ਰੂਪੀ ਮੜੋਲੀ ਨੂੰ, ਕੋਠੜੀ ਨੂੰ, ਮੜੀ ਨੂੰ ਢਾ ਦਿੰਦੇ ਨੇ ਅਤੇ ਇਸ ਜੀਵ ਦਾ, ਜਿੰਦ ਦਾ ਜਿਹੜਾ ਦਿਹਰਾ ਘਰ ਬਾਰ ਹੈ, ਇਸ ਨੂੰ ਲੁੱਟ ਲੈਂਦੇ ਨੇ। ਤੇ ਜਿਹੜੀ ਇਹ ਜੈਂਦਰੂ ਪਿਸਤਰੀ ਹੈ ਇਹਨੂੰ ਇਕੱਲੀ ਨੂੰ ਉਹ ਜਮ ਦੂਤ ਆ ਕੇ ਪਕੜ ਲੈਂਦੇ ਹਨ।
ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਜਮਾਂ ਦਾ ਸੰਗਲ ਆ ਕੇ ਇਸ ਜੀਵਰੂ ਪਿਸਤਰੀ ਦੇ ਗਲ ਵਿੱਚ ਪਿਆ ਤੇ ਜਮਾਂ ਦਾ ਡੰਡਾ ਇਹਦੇ ਸਿਰ ਵਿੱਚ ਆ ਕੇ ਵੱਜਿਆ, ਭਾਗ ਗਏ ਸੀ ਪੰਜ ਜਣਾ। ਤੇ ਜਿਹੜੇ ਉਹ ਪੰਜ ਜਾਣੇ ਸਨ ਜਿਹੜੇ ਇਸ ਦੇ ਯਾਰ ਬੇਲੀ ਬਣੇ ਹੋਏ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਉਸੇ ਵੇਲੇ ਭੱਜ ਗਏ। ਭਾਵ ਜਦੋਂ ਆਉਂਦਾ ਸਮਾਂ ਆਉਂਦਾ ਹੈ ਜਮਦੂਤ ਇਸ ਦੇਹ ਰੂਪੀ ਮੜੀ ਨੂੰ ਢਾ ਕੇ ਇਸ ਜੀਵ ਦਾ ਘਰ ਬਾਹਰ ਲੁੱਟ ਲੈਂਦੇ ਨੇ, ਤਾਂ ਉਸ ਵੇਲੇ ਕੱਲੀ ਜੀਵਰੂ ਪਿਸਤਰੀ ਹੀ ਪਕੜੀ ਜਾਂਦੀ ਹੈ ਤੇ ਜਮਦੂਤ ਇਹਦੇ ਗਲ ਵਿੱਚ ਸੰਗਲ ਪਾਉਂਦੇ ਨੇ ਤੇ ਨਾਲ ਇਸਦੇ ਸਿਰ ਉੱਤੇ ਡੰਡੇ ਮਾਰਦੇ ਨੇ। ਤੇ ਜਦੋਂ ਇਹ ਹਾਲਤ ਵੇਖਦੇ ਨੇ ਤੇ ਜਿਹੜੇ ਪੰਜ ਵਿਕਾਰ ਨੇ, ਪੰਜ ਦੂਤ ਨੇ, ਇਹ ਉਸੇ ਵੇਲੇ ਛੱਡ ਕੇ ਭੱਜ ਜਾਂਦੇ ਹਨ।
ਕਾਮਣ ਲੋੜੈ ਸੋਇਨਾ ਰੂਪਾ, ਮਿੱਤਰ ਲੋੜੇਨ ਸੁਖਾ ਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਜੀਵਰੂ ਪਿਸਤਰੀ ਹੈ ਨਾ, ਇਹ ਚਾਹੁੰਦੀ ਹੈ ਮੈਨੂੰ ਸੋਨਾ ਤੇ ਚਾਂਦੀ ਮਿਲੇ, ਤੇ ਇਹ ਜਿਹੜੇ ਵਿਕਾਰ ਨੇ ਇਹ ਇਸ ਨੂੰ ਲਾਲਚ ਦਿੰਦੇ ਨੇ। ਇਹ ਜਿਹੜੀ ਜੀਵਰੂ ਪਿਸਤਰੀ ਹੈ ਇਹ ਚਾਹੁੰਦੀ ਹੈ ਮੈਨੂੰ ਸੋਨਾ ਤੇ ਚਾਂਦੀ, ਇਹਦੇ ਜੀਵਰਾਤ ਮੈਨੂੰ ਮਿਲਣ। ਮਿੱਤਰ ਲੋੜੇਨ ਸੁਖਾਦਾ ਤਾਂ, ਤੇ ਜਿਹੜੇ ਇਸ ਦੇ ਮਿੱਤਰ ਬਣਾਏ ਹੋਏ ਨੇ ਪੰਜ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਇਹਦੇ ਪਾਸੋਂ ਮਾਲ ਮੱਤਾ ਚੰਗਾ ਪਦਾਰਥ ਖਾਣਾ ਚਾਹੁੰਦੇ ਨੇ। ਇਸ ਢੰਗ ਦੇ ਨਾਲ ਇਹਨਾਂ ਦੀ ਪਹਿਲਾਂ ਦੋਸਤੀ ਪੈ ਜਾਂਦੀ ਹੈ, ਕਿਉਂਕਿ ਜੀਵਰੂ ਪਿਸਤਰੀ ਸੋਨੇ ਚਾਂਦੀ ਦੇ ਨਾਲ ਮੋਹ ਪਿਆਰ ਕਰਦੀ ਹੈ, ਤੇ ਜਿਹੜੇ ਇਹਦੇ ਮਿੱਤਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਇਹਦੇ ਪਾਸੋਂ ਚੰਗਾ ਚੋਖਾ ਪਦਾਰਥ ਖਾਣਾ ਚਾਹੁੰਦੇ ਹਨ।
ਨਾਨਕ ਪਾਪ ਕਰੇ ਤਿੰਨ ਕਾਰਣ, ਜਾਸੀ ਜਮਪੁਰ ਬਦਾਤਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜੀਵ ਹੈ ਨਾਨਕ ਪਾਪ ਕਰੇ ਤਿੰਨ ਕਾਰਣ, ਇਹ ਉਹਨਾਂ ਦੇ ਵਾਸਤੇ ਪਾਪ ਕਰਦਾ ਹੈ। ਭਾਵੇ ਜਿਹੜਾ ਜੀਵ ਹੈ ਇਹ ਉਹਨਾਂ ਵਿਕਾਰਾਂ ਨੂੰ ਆਪਣੇ ਦੁਸ਼ਮਣਾਂ ਨੂੰ ਮਿੱਤਰ ਸਮਝ ਕੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਾਪ ਕਰਦਾ ਹੈ। ਜਾਸੀ ਜਮਪੁਰ ਵਾਧਾ ਤਾਂ, ਜਿਸ ਕਰਕੇ ਜਮਾਂ ਦੀ ਪੁਰੀ ਦੇ ਵਿੱਚ ਇਹ ਬੱਝਿਆ ਹੋਇਆ ਜਾਂਦਾ ਹੈ। ਭਾਵ ਇਸ ਨੂੰ ਵਿਕਾਰਾਂ ਦੇ ਵੱਸ ਹੋਣ ਕਰਕੇ ਅੱਗੇ ਜਮਾਂ ਜਮਦੂਤਾਂ ਦੀਆਂ ਵੀ ਸਜਾਵਾਂ ਸਹਾਰਨੀਆਂ ਪੈਂਦੀਆਂ ਹਨ।
ਗੌੜੀ ਚੇਤੀ ਮਹਲਾ ਪਹਿਲਾ, ਮੁੰਦਰਾ ਤੇ ਘੱਟ ਭੀਤਰ ਮੁੰਦਰਾ, ਕਾਇਆ ਕੀ ਜੈ ਖਿੰਤਾ ਤਾ।
ਹੁਣ ਅੱਗੇ ਫੇਰ ਅਗਲਾ ਸ਼ਬਦ ਵੀ ਗੌੜੀ ਰਾਗ ਦੀ ਚੇਤੀ ਜਾਤੀ ਵਿੱਚ ਹੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਇਸ ਸ਼ਬਦ ਵਿਚਲੇ ਪਦ ਪਦਾਰਥਾਂ ਤੋਂ ਭਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਾਵਨ ਪਵਿੱਤਰ ਉਪਦੇਸ਼ ਕਿਸੇ ਪਖੰਡੀ ਯੋਗੀ ਦੇ ਪ੍ਰਥਾਏ ਉਚਾਰਨ ਕੀਤਾ ਹੈ। ਉਸ ਯੋਗੀ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਵੀ ਯੋਗ ਨੂੰ ਧਾਰਨ ਕਰ ਲਵੋ, ਇਹਦੇ ਨਾਲ ਤੁਹਾਨੂੰ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ, ਲੋਕਾਂ ਵਿੱਚ ਵੀ ਤੁਹਾਡੀ ਪੂਜਾ ਪ੍ਰਤਿਸ਼ਠਾ ਹੋਵੇਗੀ, ਅਤੇ ਨਾਲ ਤੁਹਾਨੂੰ ਦਸਵੇਂ ਦੁਆਰ ਦੀ ਵੀ ਸਿੱਧੀ ਹਾਸਲ ਹੋ ਜਾਵੇਗੀ। ਤੁਸੀਂ ਆਪਣੀ ਇੱਛਾ ਅਨੁਸਾਰ ਆਪਣੇ ਸਰੀਰ ਨੂੰ ਰੱਖ ਸਕੋਗੇ, ਜਦੋਂ ਜੀ ਕਰੇ ਇਸ ਨੂੰ ਛੱਡ ਵੀ ਸਕਦੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਯੋਗੀ ਨੂੰ ਉਪਦੇਸ਼ ਦਿੱਤਾ, ਯੋਗ ਯੋਗਤ ਇਵ ਪਾਵਸਤਾ, ਇੱਕ ਸ਼ਬਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਤਾ ਰਹਾਓ। ਇਹ ਸਿਧਾਂਤ ਰੂਪ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਹੱਠ ਯੋਗੀ ਨੂੰ ਉਪਦੇਸ਼ ਦਿੰਦੇ ਹਨ। ਯੋਗ ਯੋਗਤ ਇਵ ਪਾਵਸਤਾ, ਇਹ ਜਿਹੜਾ ਤਾ ਸ਼ਬਦ ਹੈ ਨਾ, ਇਹ ਤੁਕਾਂਤ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਿਆ ਹੈ, ਹੋਰ ਇਹਦਾ ਵੱਖਰਾ ਅਰਥ ਕੋਈ ਨਹੀਂ ਬਣਦਾ। ਅਤੇ ਪਾਵਸਤਾ ਦਾ ਜਿਹੜਾ ਉਚਾਰਨ ਹੈ ਸੰਬੰਧਕੀ ਰੂਪ ਦੇ ਵਿੱਚ ਕਰਨਾ ਹੈ। ਜੋਗ ਜੁਗਤ ਇਹ ਪਾਵਸਤਾ। ਸਤਿਗੁਰੂ ਮਹਾਰਾਜ ਉਸ ਯੋਗੀ ਨੂੰ ਕਹਿੰਦੇ ਨੇ ਕਿ ਐ ਯੋਗੀ, ਤੂੰ ਅਸਲੀ ਯੋਗ ਦੀ ਯੁਗਤੀ ਨੂੰ ਇਸ ਢੰਗ ਦੇ ਨਾਲ ਪ੍ਰਾਪਤ ਕਰ ਸਕਦਾ ਹੈ। ਉਹ ਕਿਹੜਾ ਢੰਗ ਤਰੀਕਾ ਹੈ? ਇੱਕ ਸ਼ਬਦ ਦੂਜਾ ਹੋਰ ਨਾਸਤ। ਇੱਕ ਸ਼ਬਦ ਜਿਹੜਾ ਗੁਰੂ ਦਾ ਇੱਕ ਸ਼ਬਦ ਹੈ ਉਹਦੇ ਨਾਲ ਆਪਣੀ ਚਿੱਤ ਬਿਰਤੀ ਨੂੰ ਜੋੜ। ਦੂਜਾ ਹੋਰ ਨਾਸਤ, ਉਸ ਗੁਰੂ ਕੇ ਸ਼ਬਦ ਤੋਂ ਬਿਨਾਂ ਜਿਹੜਾ ਹੋਰ ਕੋਈ ਦੂਜਾ ਸਾਧਨ ਹੈ ਉਹ ਨਾਸਵੰਤ ਹੈ, ਤੁਸ਼ ਹੈ। ਇਸ ਲਈ ਉਹਦਾ ਖਹਿੜਾ ਛੱਡ, ਇੱਕ ਗੁਰੂ ਦੇ ਸ਼ਬਦ ਨਾਲ ਦੀਖਿਆ ਮੰਤਰ ਨਾਲ ਜੁੜ। ਕੰਧ ਮੂਲ ਮਨ ਲਾਵਸਤਾ, ਅਤੇ ਤੂੰ ਤੇ ਕੰਧ ਮੂਲ ਖਾਣ ਦੇ ਵਿੱਚ ਆਪਣੇ ਮਨ ਨੂੰ ਜੋੜਿਆ ਹੋਇਆ ਹੈ। ਕਿਉਂਕਿ ਜਿਹੜੇ ਯੋਗੀ ਲੋਕ ਨੇ, ਕੰਧ ਕਹਿੰਦੇ ਨੇ ਜਿਹੜੀਆਂ ਬਿਰਸ਼ ਦੀਆਂ ਟਾਹਣੀਆਂ ਨੂੰ ਫੜ ਲੱਗਦੇ ਨੇ, ਅਤੇ ਮੂਲ ਜਿਹੜੇ ਧਰਤੀ ਵਿੱਚ ਪੈਦਾ ਹੁੰਦੇ ਨੇ ਜਿਵੇਂ ਜਿਮੀ ਕੰਧ ਆਦਿਕ ਅਤੇ ਕਈ ਹੋਰ ਗਾਜਰ ਮੂਲੀਆਂ, ਉਹ ਧਰਤੀ ਵਿੱਚ ਪੈਦਾ ਹੁੰਦੇ ਨੇ, ਉਹਨਾਂ ਨੂੰ ਮੂਲ ਕਹਿੰਦੇ ਨੇ। ਤੂੰ ਤੇ ਇਹ ਕੰਧ ਮੂਲ ਖਾਣ ਵਾਸਤੇ ਮਨ ਲਾਇਆ ਹੋਇਆ ਹੈ, ਪਰ ਤੂੰ ਇੱਕ ਸ਼ਬਦ ਨਾਲ ਜੁੜ, ਵਾਹਿਗੁਰੂ ਦੇ ਨਾਮ ਦੀ ਕਮਾਈ ਕਰ, ਅਤੇ ਇਸ ਤੋਂ ਬਿਨਾਂ ਹੋਰ ਸਭ ਕੁਝ ਨਾਸਵੰਤ ਜਾਣ। ਇਹਦੇ ਨਾਲ ਤੈਨੂੰ ਅਸਲੀ ਯੋਗ ਦੀ ਯੁਗਤੀ ਪ੍ਰਾਪਤ ਹੋ ਸਕਦੀ ਹੈ। ਅਸਲੀ ਯੋਗ ਦੀ ਯੁਗਤੀ ਕੀ ਹੈ? ਜੈਸੇ ਜਲ ਮੈਂ ਕਵਲ ਨਿਰਾਲਮ, ਮੁਰ ਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਹ ਹੈ ਅਸਲੀ ਗੁਰਮਤ ਯੋਗ ਦੀ ਯੁਗਤੀ, ਸੁਰਤ ਸ਼ਬਦ। ਸੁਰਤ ਨੂੰ ਸ਼ਬਦ ਨਾਲ ਜੋੜਨਾ, ਇੱਕ ਸ਼ਬਦ ਦੂਜਾ ਹੋਰ ਨਾਸਤ। ਸੁਰਤ ਨੂੰ ਇੱਕ ਸ਼ਬਦ ਦੇ ਨਾਲ ਜੋੜਨਾ, ਇਹ ਗੁਰਮਤ ਯੋਗ ਦੀ ਯੁਗਤੀ ਹੈ। ਇਸ ਤੋਂ ਬਿਨਾਂ ਹੋਰ ਸਭ ਕੁਝ ਨਾਸਵੰਤ ਸਮਝ, ਔਰ ਉਹ ਤੇਰੇ ਕੰਮ ਆਉਣ ਵਾਲੀ ਚੀਜ਼ ਨਹੀਂ ਹੈ। ਇਹ ਕਹਿਣ ਲੱਗਾ, ਮਹਾਰਾਜ ਮੈਂ ਤੇ ਆਪਣੇ ਕੰਨਾਂ ਵਿੱਚ ਮੁੰਦਰਾ ਵੀ ਪਾਈਆਂ ਹੋਈਆਂ ਨੇ, ਕਿਉਂਕਿ ਯੋਗੀਆਂ ਦੀ ਇਹ ਇੱਕ ਨਿਸ਼ਾਨੀ ਹੈ, ਉਹ ਆਪਣੇ ਕੰਨਾਂ ਦੇ ਵਿੱਚ ਕੱਚ ਦੀਆਂ ਬਲੌਰ ਦੀਆਂ ਮੁੰਦਰਾ ਪਾਉਂਦੇ ਸਨ ਅਤੇ ਹੋਰ ਵੀ ਕਈ ਚਿੰਨ ਧਾਰਨ ਕਰਦੇ ਸਨ। ਅਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਬਾਹਰਲੇ ਦਿਖਾਵੇ ਦੇ ਸਾਰੇ ਚਿੰਨ੍ਹਾਂ ਦਾ ਖੰਡਨ ਕੀਤਾ ਹੈ। ਇਹਨਾਂ ਦੀ ਥਾਂ 'ਤੇ ਸ੍ਰੇਸ਼ਟ ਗੁਣ ਧਾਰਨ ਕਰਨ ਦਾ ਗੁਰੂ ਮਹਾਰਾਜ ਉਪਦੇਸ਼ ਦੇ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸੁਣੋ। ਮੁੰਦਰਾ ਤੇ ਕੱਟ ਪੀਤਰ ਮੁੰਦਰਾ, ਕਾਇਆ ਕੀਜਾ ਖਿੰਥਾ ਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਹੱਠ ਯੋਗੀ ਨੂੰ ਆਖਦੇ ਹਨ, ਠੀਕ ਹੈ, ਤੂੰ ਬਾਹਰਲੇ ਕੰਨਾਂ ਵਿੱਚ ਤੇ ਮੁੰਦਰਾ ਪਾਈਆਂ ਨੇ, ਕੱਟ ਪੀਤਰ ਮੁੰਦਰਾ, ਪਰ ਤੂੰ ਆਪਣੇ ਅੰਦਰ ਵੀ ਤੇ ਮੁੰਦਰਾ ਪਹਿਨ। ਤੂੰ ਕੰਨਾਂ ਵਿੱਚ ਤੇ ਮੁੰਦਰਾ ਪਾ ਲਈਆਂ ਨੇ, ਪਰ ਆਪਣੇ ਅੰਦਰਲੇ ਮਨ ਦੇ ਕੰਨਾਂ ਦੇ ਵਿੱਚ ਵੀ ਮੁੰਦਰਾ ਪਾ, ਕਿਉਂਕਿ ਮਨ ਯੋਗੀ ਹੈ, ਇਹਦੇ ਸੰਕਲਪ ਵਿਕਲਪ ਕੰਨ ਨੇ, ਇਹਨਾਂ ਨੂੰ ਵਿਚਾਰ ਦੀ ਛੁਰੀ ਦੇ ਨਾਲ ਪਾੜ ਕੇ ਇਹਨਾਂ ਵਿੱਚ ਮੁੰਦਰਾ ਕਿਹੜੀ ਪਾਉਣੀ ਹੈ? ਮੁੰਦਾ ਸੰਤੋਖ ਸਰਮ ਪਤ ਝੋਲੀ, ਸੰਤੋਖ ਦੀਆਂ ਮੁੰਦਰਾ ਪਾਉਣੀਆਂ ਨੇ। ਇੱਕ ਬਾਹਰਲਾ ਸੰਤੋਖ ਹੁੰਦਾ ਹੈ ਦਿਖਾਵੇ ਲਈ, ਇੱਕ ਅੰਦਰਲਾ ਸੰਤੋਖ ਹੁੰਦਾ ਹੈ, ਜਥਾ ਲਾਭ ਤਥਾ ਸੰਤੁਸ਼ਟ। ਇਉਂ ਮੁੰਦਰਾ ਤੇ ਕੱਟ ਪੀਤਰ ਮੁੰਦਰਾ, ਤੂੰ ਬਾਹਰ ਤੇ ਮੁੰਦਰਾ ਪਾਈਆਂ ਨੇ, ਪਰ ਇਸ ਮਨ ਰੂਪੀ ਯੋਗੀ ਦੇ ਕੰਨਾਂ ਦੇ ਵਿੱਚ, ਸੰਕਲਪ ਵਿਕਲਪ ਰੂਪੀ ਕੰਨਾਂ ਦੇ ਵਿੱਚ ਸੰਤੋਖ ਦੀਆਂ ਮੁੰਦਰਾ ਵੀ ਪਾ। ਕਾਇਆ ਕੀਜੈ ਖਿੰਥਾ ਤਾ। ਲੋ ਹਜ਼ੂਰ ਅੱਗੇ ਫਰਮਾਉਂਦੇ ਨੇ, ਯੋਗੀ ਲੋਕ ਗੋਦੜੀ ਵੀ ਪਾਉਂਦੇ ਨੇ, ਖਿੰਥਾ ਦਾ ਅਰਥ ਹੈ ਗੋਦੜੀ, ਪਰ ਹਜ਼ੂਰ ਕਹਿੰਦੇ ਨੇ ਕਾਇਆ ਕੀਜੈ ਖਿੰਥਾ ਤਾ। ਇਹ ਜਿਹੜੀ ਦੇਹ ਹੈ ਇਸ ਨੂੰ ਨਾਸਵੰਤ ਸਮਝਣਾ, ਇਹਨੂੰ ਗੋਦੜੀ ਬਣਾ, ਭਾਵ ਸੰਤੋਖ ਦੀਆਂ ਮੁੰਦਰਾ ਪਾ। ਬਾਹਰਲੀਆਂ ਮੁੰਦਰਾ ਦੀ ਥਾਂ 'ਤੇ ਸੰਤੋਖ ਨੂੰ ਧਾਰਨ ਕਰ, ਅਤੇ ਬਾਹਰਲੀ ਗੋਦੜੀ ਦੀ ਥਾਂ 'ਤੇ ਇਹ ਸਮਝ ਵੀ ਵਾਹਿਗੁਰੂ ਨੇ ਇੱਕ ਦੇਹ ਹੀ ਗੋਦੜੀ ਮੈਨੂੰ ਦਿੱਤੀ ਹੋਈ ਹੈ, ਜਿਸ ਨੂੰ ਜੀਵ ਰੂਪ ਯੋਗੀ ਨੇ ਪਹਿਨਿਆ ਹੋਇਆ, ਇਹਦੇ ਨਾਲ ਬਹੁਤਾ ਮੋਹ ਨਹੀਂ ਕਰਨਾ, ਇਹਨੂੰ ਨਾਸਵੰਤ ਜਾਣਨਾ ਹੈ।